ਸਤਨਾਮ ਵਾਹਿਗੁਰੂ 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 सत नाम वाहे गुरु 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 सतनाम श्री वाहे गुरु साहेब जी तनासरी महला चौथा मेरे साहा मैं हर दर्शन सुख होए हमरी बेदन तू जानता साहा अवर क्या जानै कोए मेरे साहा मैं हर दर्शन सुख होए हमरी बेदन तू जानता साहा अवर क्या जानै कोए रहाओ साचा साहेब सच तू मेरे साहा तेरा किया सच सब होए झूठा किस कौ आखिया साहा दूजा नाही कोए सबना विच तू वरतदा साहा सब तुझ है त्यावह दिन रात सब तुझ ही थावह मंग दे मेरे साहा तू सबना करह एक दात ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੇ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝਹਿ ਧਿਆਵਹਿ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝਹਿ ਧਿਆਵਹਿ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਰੋਜ਼ਾਨਾ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪਾਵਨ ਪਵਿੱਤਰ ਦਰਬਾਰ, ਉਸ ਵਿੱਚ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ, ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ਦੇ ਨੇ, ਉਸ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਹਰ ਸਾਲ ਦੀ ਤਰ੍ਹਾਂ ਹਜ਼ੂਰ ਦੇ ਪਾਵਨ ਪਵਿੱਤਰ ਆਗਮਨ ਗੁਰਪੁਰਬ ਨੂੰ ਸਮਰਪਿਤ ਜੋ ਗੁਰਮਤ ਦੀਵਾਨ ਸਜਾਏ ਜਾਂਦੇ ਨੇ, ਉਸ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਸ ਵਾਰ ਵੀ ਗੁਰੂ ਸ਼ਬਦ ਵਿਚਾਰ ਰਾਹੀਂ ਆਪ ਸੰਗਤਾਂ ਦੀ ਸੇਵਾ ਬਖਸ਼ਿਸ਼ ਕੀਤੀ ਹੈ। ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰੂ ਨੇ ਪਾਵਨ ਪਵਿੱਤਰ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਜੋਦੜੀ ਕਰਦੇ ਹੋਏ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਔਰ ਜਗਿਆਸੂ ਦੇ ਅੰਦਰ ਦੀ ਜੋ ਵੇਦਨਾ ਜੋ ਪੀੜਾ ਹੈ ਦਰਸ਼ਨਾਂ ਦੀ ਉਸ ਨੂੰ ਮਾਲਕ ਦੇ ਸਨਮੁਖ ਹਜ਼ੂਰ ਬੇਨਤੀ ਰੂਪ ਅਰਦਾਸ ਰੂਪ ਜੋਦੜੀ ਰੂਪ ਮਾਲਕ ਚਰਨਾਂ ਵਿੱਚ ਸਮਰਪਿਤ ਕਰ ਰਹੇ ਨੇ। ਆਓ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਤਿਗੁਰੂ ਆਪ ਤਰਸ ਕਰਕੇ ਕਿਰਪਾ ਕਰਕੇ ਕਰਾ ਲੈਣ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕਰੋ ਕਿਰਪਾ, ਅਸੀਸ ਬਖਸ਼ ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦਿਆਂ ਹੋਇਆਂ ਬਖਸ਼ਿਸ਼ ਕਰ ਰਹੇ ਨੇ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਸ਼ਾਹ ਦਾ ਅਰਥ ਹੈ ਪਾਤਸ਼ਾਹ, ਕਿ ਹੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਵਰ ਜੀਓ, ਮੇਰੇ ਅੰਦਰ ਨੂੰ ਸਕੂਨ, ਮੇਰੇ ਅੰਦਰ ਨੂੰ ਸੁਖ, ਮੇਰੇ ਅੰਦਰ ਨੂੰ ਟਿਕਾ ਤਾਂ ਹੈ ਜੇ ਆਪ ਜੀ ਦੇ ਦਰਸ਼ਨ ਹੋਣ। ਆਪ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਆਤਮਕ ਸੁਖ ਆਤਮਕ ਟਿਕਾ ਹੈ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਇਸ ਦਰਸ਼ਨਾਂ ਦੀ ਤਾਂਘ ਦੀ ਜੋ ਪੀੜਾ ਹੈ, ਜੋ ਵੇਦਨ ਜੋ ਦਰਦ ਹੈ, ਇਸ ਨੂੰ ਕੇਵਲ ਆਪ ਹੀ ਜਾਣਦੇ ਹੋ।
ਅਵਰ ਕਿਆ ਜਾਣੈ ਕੋਏ।
ਹੁਣ ਇਸ ਦਰਸ਼ਨਾਂ ਦੀ ਪੀੜਾ ਨੂੰ ਕੋਈ ਦੂਸਰਾ ਨਹੀਂ ਜਾਣ ਸਕਦਾ। ਇਹ ਤਾਂਘ, ਇਹ ਦਰਦ, ਇਹ ਪੀੜਾ, ਇਹ ਵੇਦਨਾ ਕੇਵਲ ਆਪ ਹੀ ਜਾਣਦੇ ਹੋ। ਪਹਿਲੀਆਂ ਇਹ ਪਾਵਨ ਪਵਿੱਤਰ ਦੋ ਤੁਕਾਂ ਇਹ ਰਹਾਉ ਦੇ ਅੰਮ੍ਰਿਤ ਬੋਲ ਨੇ। ਸ਼ਬਦ ਦਾ ਜੋ ਕੇਂਦਰੀ ਭਾਵ ਹੈ ਇਹਨਾਂ ਪਾਵਨ ਪਵਿੱਤਰ ਤੁਕਾਂ ਵਿੱਚ ਹਜ਼ੂਰ ਨੇ ਦਰਜ ਕਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਦਰਸ਼ਨ ਔਰ ਦਰਸ਼ ਇਹ ਸ਼ਬਦ ਹਜ਼ੂਰ ਨੇ ਅਨੇਕਾਂ ਵਾਰੀ ਵਰਤਿਆ ਹੈ। ਕਿਤੇ ਪਰਮਾਤਮਾ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਹੈ, ਕਿਤੇ ਪਰਮਾਤਮਾ ਦੇ ਦਰਸ਼ਨ ਕਰਕੇ ਉਹਦਾ ਸ਼ੁਕਰਾਨਾ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਮਾਲਕ ਦੇ ਦਰਸ਼ਨਾਂ ਵਿੱਚ ਜੋ ਸੁਖ ਹੈ ਉਸ ਨੂੰ ਹਜ਼ੂਰ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ। ਉਂਝ काव्य शास्त्र वाले विद्वान दर्शना नू चार हिस्सों विच वंडदे ने। जो दर्शन शब्द है ये दरअसल संस्कृत मूल का शब्द है ते इहदे अखरी अर्थ जे आपां करांगे ते दर्शन का अर्थ हुंदा केवल वेखना अखां नाल तकना। पर चार तरह के दर्शन काव्य दर्शन वालियां ने कविता दे अंदर निरूपण कीते। पहले दर्शन नूं कहिंदे ने सरवण दर्शन, दूसरे नूं कहिंदे ने चित्र दर्शन, तीसरे नूं कहा जांदा है सुपन दर्शन, ते चौथे लई शब्द वरत्या जांदा है प्रतख दर्शन। सिर्फ पहला शब्द दर्शन दे ही संबंध विच। हुण जो सरवण दर्शन है कि प्यारा जिस नूं आपां मुहब्बत करने आ प्यार करने आ वो साडे नजदीक नहीं साडे तो दूर है, पर हां उस दे गुण ओदियां खूबियां ओदे पारुपकार ओदी रहमत नूं जदों कोई अपनी जबान तो बोल के सुणांदा है ते सुन सुन के जो ओदा दीदार ओदे दर्शनां दा हिरदे विच अनुभव जा तांग पैदा हुंदी है ओनू शब्द आपां कहिंदे आ सरवण दर्शन। इउं सथोड़े जे सौखे शब्दां विच कि जिस नूं प्यार कर रहे हां उस दा नाम लैके ओदियां कोई गल्लां सुनाए ओदे बचन सुनाए ते कन्नां नाल सुन सुन के अपने अंदर आत्मे ओनूं नजदीक हो के अंदरों अनुभव करना इहनूं आपां सरवण दर्शन कहिंदे आ। ते गुरबाणी ने इस प्रथाए भी अपने पवित्र शब्दां विच बख्शिश कीती है कि सुन सुन नाम तुम्हारा प्रीतम प्रभ पेखण का चाओ। सिर्फ अजे उन्हूं सुनिया है देखिया नहीं, सुन के भी ओदे दीदार दी झलक पैंदी है। जिवें हजूर दे बचन ने सोए सुनंदड़ी मेरा तन मन मौला, दर्शन सिर्फ कि तेरी सोए तेरी शोभा सुन के तेरी वडियाई सुन के मेरा तन मन जेड़ा ओ खेड़े विच आ गया। जिवें हजूर दे होर भी बेअंत बचन आउणगे कि अमृत बाणी हर हर तेरी सुन सुन होवै परम गत मेरी, ए भी सरोत नाल संबंधित है। जिवें असी जपजी साहिब दी पवित्र बाणी विच पढ़ने हां कि सुणिया लागै सहज ध्यान, सिर्फ ओदे बचन सुनने ओदे शब्द सुनने ते ओदे बचन सुन सुन के अंदर ओदे दर्शनां नूं अनुभव करना ओदी नजदीकी नूं ओदी नेड़ता नूं महसूस करना इहनूं कहा जांदा है कि सरवण दर्शन। जूथरे ने चित्र दर्शन के अपने प्यारे दी तस्वीर अपने प्यारे दा चित्र ओनूं अपने अंदर विसा लेना। जिवें हजूर ने बाणी विच भी कहा कहन लगे गुर की मूर्त मन मैं ध्यान। हुण हजूर ने यह भी बचन बाणी विच कीते। तीसरा है सुपन दर्शन, सुन के भी दर्शन करने चित्र रूप दर्शन। ते तीसरा महाराज जी ने कहा है सुपन दर्शन कि जिस नूं प्यार करने हैं वो साडे तो बहुत दूर है, ओदे चेहरे नूं देखिया कई महीने हो गए कई साल हो गए, पर हां ओदी याद साडे सीने दे विच है, ओदा प्यार ओदी मोहब्बत साडे खिरदे विच। पर ओदी मोहब्बत ओदा प्यार जदों अंदरों खिरदे विच फुरने उठदे ने ते कई वारी इंसान ओदी याद विच जदों नींद विच सौ जांदा है ते जिदे प्रतख दीदार नहीं हुंदे पए सुपने विच ओ अपने दर्शनां दी झलक दे जांदा है। गुरु ग्रंथ साहिब दी बाणी ने सुपन दर्शन नूं भी बहुत वड्डी थां दित्ती है। ये सारे बचन केवल गुरु ग्रंथ साहिब दे शब्द दे दायरे विच अर्ज करनी है, कोई शब्द अपने कोलों नहीं। देखो सरवण दर्शन भी स्वीकारे, चित्र दर्शन भी हजूर ने स्वीकार किए, ते तीसरी मैं बेनती कर रहा वा सुपन दर्शन के सुत्या नूं प्यारे दी झलक मिलनी। जिवें गुरु नानक साहिब जी दे अमृत बोल ने जिहड़ा शब्द असीं पढ़ने आ कि मोरी रुण चुण लाया भैणे सामण आया, ओदे अखीर वाले अमृत बोल किते पढ़ो उत वी सुपन दर्शन दा हजूर ने जिक्र कीता है। ओ बचन ने मैं रोवंदी सब जग रुना रुनड़े वणो पंखेरू, हे प्यारे तेरे बिरहा विच तेरी याद विच मेरे अंदरों रोना निकलिया अंदर पिघल तुरिया वह तुरिया। मेरे इस वेदना भरे रोने नू देख के ਜੰਗਲ ਦੇ ਪੰਛੀ ਵੀ ਰੋਪ ਹੈ, ਜੰਗਲ ਦੇ ਬ੍ਰਿਕਸ਼ ਵੀ ਰੋਪ ਹੈ, ਪਰ ਕਹਿੰਦੇ ਨੇ ਜਿਹੜਾ ਇੱਕ ਵਿਛੋੜਾ ਸੀ ਇਹ ਰੋਇਆ ਨਹੀਂ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਖਾ, ਜਿਨਖੋ ਪਿਰੋ ਵਿਛੋੜੀ। ਹੁਣ ਅੱਗੇ ਦੇਖੋ ਸੁਪਨੇ ਦੇ ਦਰਸ਼ਨ। ਮਹਾਰਾਜ ਜੀ ਨੇ ਕਿਹਾ ਸੁਪਨੇ ਆਇਆ ਭੀ ਗਿਆ, ਸੁਪਨੇ ਵਿੱਚ ਆਇਆ ਪਰ ਉਹ ਚਲਾ ਵੀ ਗਿਆ। ਸੁਪਨੇ ਵਿੱਚ ਇੱਕ ਝਲਕ ਮਿਲੀ ਜਿਹਨੂੰ ਯਾਦ ਕਰਦੇ ਸਾਂ, ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਸੁਪਨੇ ਤੋਂ ਬਾਅਦ ਫਿਰ ਰੋਣਾ ਪੱਲੇ ਪੈ ਗਿਆ, ਆਏ ਨਾ ਸੱਕਾਂ ਤੁਝਕਨ ਪਿਆਰੇ, ਭੇਜ ਨਾ ਸੱਕਾਂ ਕੋਏ। ਫਿਰ ਮਹਾਰਾਜ ਕਹਿੰਦੇ ਨੇ ਭਲਿਓ ਜਾਗਣ ਨਾਲੋਂ ਤਾਂ ਨੀਂਦ ਚੰਗੀ, ਘੱਟੋ ਘੱਟ ਨੀਂਦ ਵਿੱਚ ਸੁਪਨਾ ਆ ਕੇ ਪਿਆਰੇ ਦੀ ਝਲਕ ਤਾਂ ਮਿਲੀ, ਉਹਦਾ ਦਰਸ਼ਨ ਤਾਂ ਹੋਇਆ। ਮੈਂ ਜਲ ਭਰਿਆ ਰੋਏ, ਆਏ ਨਾ ਸੱਕਾਂ ਤੁਝਕਨ ਪਿਆਰੇ, ਭੇਜ ਨਾ ਸੱਕਾਂ ਕੋਏ, ਆਓ ਸੁਭਾਗੀ ਨੀਂਦੜੀਏ, ਮਤ ਸ਼ੋ ਦੇਖਾਂ। ਸੋਏ ਇਹ ਸੁਪਨ ਦਰਸ਼ਨ ਸਵੀਕਾਰਿਆ, ਜਿਵੇਂ ਅਸੀਂ ਫੁਨੇ ਪੜ੍ਹਨੇ ਖਾਂ, ਉਹਦੇ ਵਿੱਚ ਇੱਕ ਹਜ਼ੂਰ ਦਾ ਫੁਨਹਾ ਹੈ ਕਿ ਸੁਪਨੇ ਉਹ ਵੀ ਪਈ, ਜਦੋਂ ਪਿਆਰਾ ਸੁਪਨੇ ਵਿੱਚ ਆ ਕੇ ਝਲਕ ਦਿੱਤੀ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਸੀਂ ਅਦਬ ਵਿੱਚ ਉੱਠ ਕੇ ਖੜੇ ਹੋ ਗਏ। ਸੁਪਨਾ ਉਹ ਵੀ ਪਈ ਗਯੋ ਕੀ ਨਾ ਅੰਚਲਾ, ਤੇ ਸਖੀ ਕਹਿ ਰਹੀ ਜਦੋਂ ਸੁਪਨੇ ਵਿੱਚ ਆਏ ਤੇ ਤੁਸੀਂ ਉਹਨਾਂ ਦਾ ਅੰਚਲ ਉਹਨਾਂ ਦਾ ਪੱਲਾ ਘੁੱਟ ਕੇ ਪਕੜ ਲੈਂਦੇ। ਸੁਪਨਾ ਉਹ ਵੀ ਪਈ ਗਯੋ ਕੀ ਨਾ ਅੰਚਲਾ, ਕਹਿਣ ਲੱਗੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਉਹ ਪਿਆਰਾ ਤਾਂ ਸੋਹਣਾ ਹੀ ਇਤਨਾ ਸੀ, ਸੱਚ ਏਵੇ ਉਹਦੀ ਝਲਕ ਨੇ ਮੈਨੂੰ ਪੱਥਰ ਦੀ ਤਰ੍ਹਾਂ ਇੱਕ ਥਾਂ ਤੇ ਸਥਿਰ ਕਰ ਦਿੱਤਾ, ਮੈਨੂੰ ਤਾਂ ਭੁੱਲ ਹੀ ਗਿਆ ਉਹਦਾ ਪੱਲਾ ਪਕੜਨਾ। ਗੁਰਮੁਖੋ ਇਹ ਕੱਲੇ ਹਜ਼ੂਰ ਦੀ ਬਾਣੀ ਵਿੱਚ ਨਹੀਂ, ਨਾਮ ਰਸੀਆਂ ਗੁਰਮੁਖਾਂ ਨੂੰ ਸੁਪਨੇ ਵਿੱਚ ਝਲਕ ਮਿਲਦੀ ਏ। ਇਸੇ ਨੂੰ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਸੀ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸੀਂ ਤਾਂ ਗਲਵਕੜੀ ਪਾਈ। ਇਹ ਵੀ ਤਾਂ ਸੁਪਨ ਦਰਸ਼ਨ ਹੈ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸੀਂ ਤਾਂ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਖੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਮੈਂ ਬੇਨਤੀ ਕੀਤੀ ਕਿ ਅੱਜ ਪਹਿਲਾ ਸ਼ਬਦ ਹੈ ਦਰਸ਼ਨ। ਮੈਂ ਅਰਜ਼ ਕਰ ਰਿਹਾ ਕਿ ਚਾਰ ਤਰ੍ਹਾਂ ਦੇ ਦਰਸ਼ਨ ਮੰਨੇ ਨੇ ਮਹਾਂਪੁਰਖਾਂ ਨੇ, ਉਹਦੇ ਵਿੱਚ ਸਰਵਣ ਦਰਸ਼ਨ, ਚਿੱਤਰ ਦਰਸ਼ਨ, ਸੁਪਨ ਦਰਸ਼ਨ ਤੇ ਚੌਥੇ ਨੇ ਪ੍ਰਤੱਖ ਦਰਸ਼ਨ, ਕਿ ਸਾਹਮਣੇ ਪ੍ਰਗਟ ਹੋ ਜਾਣਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਅਨੇਕਾਂ ਥਾਵਾਂ ਤੇ ਬਖਸ਼ਿਸ਼ ਕੀਤੀ ਸ਼ਬਦ ਰੂਪ ਵਿੱਚ, ਜਿਵੇਂ ਕਬੀਰ ਸਾਹਿਬ ਨੇ ਕਿਹਾ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿੱਤ ਲਾਗਾ। ਪ੍ਰਤੱਖ ਦਰਸ਼ਨ, ਜਿਵੇਂ ਹਜ਼ੂਰ ਦੀ ਬਾਣੀ ਵਿੱਚ ਅਸੀਂ ਇੱਕ ਬਚਨ ਪੜ੍ਹਨੇ ਆ ਆਸਾ ਰਾਗ ਵਿੱਚ, ਸਿਰਫ ਇੱਕੋ ਤੁਕ ਲੈ ਲਈ ਨਾ, ਪ੍ਰਤੱਖ ਦਰਸ਼ਨ ਕੀ ਨੇ, ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਤੇ ਅੱਗੇ ਪ੍ਰਤੱਖ ਦਰਸ਼ਨ ਨੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਹਜ਼ੂਰ ਧੰਨ ਗੁਰੂ ਰਾਮਦਾਸ ਜੀ ਨੇ ਨਾ ਦੇਖੋ ਅੱਜ ਇਸ ਰਹਾਉ ਦੀ ਪਹਿਲੀ ਤੁਕ ਵਿੱਚ ਇਹ ਬੇਨਤੀ ਕੀਤੀ, ਖੇ ਮੇਰੇ ਸ਼ਾਹ ਸ਼ਾਹ ਦਰਤ ਕੀਤਾ ਪਾਤਸ਼ਾਹ, ਖੇ ਵਾਹਿਗੁਰੂ ਜੀ ਮੈਨੂੰ ਤਾਂ ਆਪ ਜੀ ਦੇ ਦਰਸ਼ਨਾਂ ਵਿੱਚੋਂ ਹੀ ਸੁੱਖ ਦੀ ਪ੍ਰਾਪਤੀ ਹੋਣੀ ਹੈ। ਆਓ ਥੋੜਾ ਜਿਹਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਦਰਸ਼ਨਾਂ ਦੇ ਮੁਤੱਲਕ ਕੁਝ ਸ਼ਬਦ ਪੜ੍ਹ ਲਈਏ। ਦੇਖੋ ਕੁਦਰਤੀ ਤੌਰ ਤੇ ਸਵਾਭਿਕ ਹੈ ਕਿ ਰਾਤ ਦੀ ਵਿਚਾਰ ਦਾ ਪ੍ਰਕਰਨ ਵੀ ਇਹ ਸੀ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਹੀ। ਉਹਦੇ ਵਿੱਚ ਵੀ ਹਜ਼ੂਰ ਨੇ ਦਰਸ਼ਨਾਂ ਦਾ ਜ਼ਿਕਰ ਕੀਤਾ, ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਵੇਦਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪ੍ਰਭੂ ਦੇ ਦਰਸ਼ਨਾਂ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਵੀ ਬਹੁਤ ਕੀਤੀਆਂ ਗਈਆਂ, ਜਿਵੇਂ ਹਜ਼ੂਰ ਦੇ ਬਚਨ ਨੇ ਕਿ ਦਰਸ਼ਨ ਪਿਆਸੀ ਦਿਨਸ ਰਾਤ, ਉਹਦੇ ਦਰਸ਼ਨਾਂ ਦੀ ਪਿਆਸ ਲੈ ਕੇ ਦਿਨ ਰਾਤ ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ। ਗੁਰਦੇਵ ਦੇ ਬਚਨ, ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਕਿਵੇਂ ਉਹਦੇ ਦੀਦਾਰ ਹੋ ਜਾਣ, ਮੇਰੇ ਮਨ ਦੇ ਅੰਦਰ ਲੋਚਾ ਹੈ ਕਿ ਉਹਦੇ ਪ੍ਰਤੱਖ ਦਰਸ਼ਨ ਹੋ ਜਾਣ, ਉਹਦੀ ਝਲਕ ਮਿਲ ਜਾਏ। ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ ਤੁਦ ਜੇਵੜ ਨਾ ਸਾਈਆਂ, ਮੈਂ ਦਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਹੀਆਂ। ਦੇਖੋ ਇੱਕ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨਾਂ ਦੀ ਪਿਆਸ ਹੈ,
ਤੇ ਇਹ ਵੀ ਸੱਚ ਹੈ ਕਿ ਜਿਸ ਅੰਦਰ ਦਰਸ਼ਨ ਦੀ ਪਿਆਸ ਪੈਦਾ ਹੋ ਜਾਏ ਉਹਨੂੰ ਪਿਆਰੇ ਦੇ ਮਿਲਾਪ ਤੋਂ ਬਿਨਾਂ ਹੋਰ ਕੁਝ ਪਾਉਂਦਾ ਵੀ ਨਹੀਂ, ਨਾ ਉਹਨੂੰ ਸਰੀਰ ਦੀ ਅਕਾਵਟ, ਨਾ ਉਹਨੂੰ ਥਕਾਵਟ, ਨਾ ਉਹਨੂੰ ਸੰਸਾਰ ਦਾ ਕੋਈ ਮਾਇਆ ਦਾ ਛਲਾਵਾ ਕੁਝ ਵੀ ਨਹੀਂ ਛਲ ਸਕਦਾ। ਸਿਰਫ ਇੱਕੋ ਲਟਕ, ਇੱਕੋ ਲਗਨ, ਇੱਕੋ ਅੰਦਰ ਦੀ ਧੁਨੀ, ਇੱਕੋ ਲਿਵ ਕਿ ਪਿਆਰੇ ਦੇ ਦੀਦਾਰ, ਉਹਦੇ ਦਰਸ਼ਨਾਂ ਤੋਂ ਬਿਨਾਂ ਫਿਰ ਬਿਰਹਾ ਵਿੱਚ ਆ ਕੇ ਬੇਅੰਤ ਸ਼ਬਦ ਵੀ ਉਚਾਰਨ ਕੀਤੇ। ਜਿਵੇਂ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ, ਦੇਖੋ ਆਮ ਕੋਈ ਪਿਆਸ ਲੱਗੀ ਹੋਵੇ ਉਹ ਦਿਨ ਬ ਦਿਨ ਤ੍ਰਿਪਤੀ ਵੀ ਹੋ ਸਕਦੀ ਹੈ, ਪਰ ਦਰਸ਼ਨਾਂ ਦੀ ਪਿਆਸ ਐਸੀ ਹੈ, ਇਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਇਹ ਤਾਂ ਪਾਣੀ ਵਿੱਚ ਉੱਠੀ ਕੋਈ ਅੱਗ ਹੈ, ਇਸ ਅੱਗ ਨੂੰ ਤਾਂ ਬੁਝਾ ਵੀ ਕੋਈ ਨਹੀਂ ਸਕਦਾ। ਬਾਹਰ ਦੀ ਅੱਗ ਲੱਗੇ ਪਾਣੀ ਨਾਲ ਬੁਝ ਜਾਏਗੀ, ਤੇ ਜੇ ਪਾਣੀ ਵਿੱਚ ਹੀ ਅੱਗ ਪੈਦਾ ਹੋ ਜਾਏ ਉਹਨੂੰ ਕੌਣ ਬੁਝਾਏਗਾ। ਕਬੀਰ ਸਾਹਿਬ ਨੇ ਫਰਮਾਇਆ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਪਾਣੀ ਦੇ ਅੰਦਰ ਇੱਕ ਅੱਗ ਉੱਠ ਪਈ। ਹੁਣ ਉਹਨਾਂ ਨੇ ਵੀ ਦਰਸ਼ਨਾਂ ਦੀ ਤਾਂਘ ਲਈ ਬੇਅੰਤ ਸ਼ਬਦ ਉਚਾਰਨ ਕੀਤੇ, ਤੇ ਇਹ ਵੀ ਆਪ ਸੰਗਤ ਰੋਜ਼ ਵਿਚਾਰ ਸੁਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਖੁਸ਼ਕ ਗਿਆਨ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਦਿਮਾਗੀ ਕਸਰਤ ਵਾਲੇ ਸ਼ਬਦ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਸੁਣੀਆਂ ਸੁਣਾਈਆਂ ਲੋਕਾਂ ਦੀਆਂ ਗੱਲਾਂ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੇਵਲ ਰੁੱਖੇ ਸ਼ਬਦਾਂ ਨੂੰ ਕੋਈ ਥਾਂ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਜਿੰਨੇ ਮਹਾਂਪੁਰਖਾਂ ਦੇ ਬਚਨ ਨੇ ਸਾਰਿਆਂ ਨੇ ਇਸ ਬਿਰਹਾ ਨੂੰ ਖੰਡਾਇਆ ਤੇ ਸਾਰੇ ਇਸ ਅਵਸਥਾ ਨੂੰ ਮਾਣ ਕੇ ਉਹਨਾਂ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ। ਜਿਵੇਂ ਹਜ਼ੂਰ ਨੇ ਅੱਜ ਬਚਨ ਕੀਤੇ ਕਿ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖੋਏ, ਅਸੀਂ ਇੱਕ ਇੱਕ ਦੋ ਦੋ ਪ੍ਰਮਾਣ ਬਾਣੀ ਵਿੱਚੋਂ ਲੈ ਲਾਂਗੇ, ਤਕਰੀਬਨ ਸਾਰੇ ਮਹਾਂਪੁਰਖਾਂ ਦਾ ਕੁਛ ਕੁਦਾ। ਜਿਵੇਂ ਕਬੀਰ ਸਾਹਿਬ ਦਾ ਸ਼ਬਦ ਹੈ ਕਿ ਦਰਸ਼ਨਾਂ ਦੀ ਤਾਂਘ ਹੀ ਹੈ ਨਾ ਕਿ ਪੰਥ ਨਿਹਾਰੈ ਕਾਮਨੀ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਪੰਥ ਨਿਹਾਰੈ ਕਾਮਨੀ, ਕਾਮਨੀ ਦਾ ਅਰਥ ਹੈ ਇਸਤਰੀ, ਕਿ ਪਤੀ ਪ੍ਰਦੇਸ਼ ਤੋਂ ਆਉਣਾ ਹੈ ਤੇ ਪਤਨੀ ਆਪਣੇ ਮਕਾਨ ਦੀ ਛੱਤ ਤੇ ਖਲੋਤੀ ਏ, ਤੇ ਜਿਸ ਪਾਸਿਓ ਪਤੀ ਨੇ ਆਉਣਾ ਉਸ ਰਸਤੇ ਨੂੰ ਬੜੀ ਨੀਝ ਲਾ ਕੇ ਦੇਖਦੀ ਹੈ, ਤਾਂਘ ਨਾਲ ਦੇਖ ਰਹੀ ਏ। ਹੁਣ ਦੇਖੋ ਉਹ ਦਦੋ ਰਸਤਾ ਦੇਖਦੀ ਏ ਤੇ ਉਹਨੂੰ ਦੂਰੋਂ ਜੇ ਕਿਸੇ ਇਨਸਾਨ ਦਾ ਝੌਲਾ ਪੈਂਦਾ ਤੇ ਮਨ ਵਿੱਚ ਇੱਕੋ ਖਿਆਲ ਹੁੰਦਾ ਕਿ ਸ਼ਾਇਦ ਮੇਰਾ ਪਿਆਰਾ ਆ ਗਿਆ ਹੈ, ਨਾ ਤਾਂ ਉਹਦੇ ਪੈਰ ਥੱਕਦੇ ਨੇ, ਨਾ ਉਹਦੀ ਚਮੜੀ ਉੱਤੇ ਸਰਦੀ ਗਰਮੀ ਦਾ ਅਸਰ ਹੈ। ਹਾਂ, ਉਹਨਾਂ ਨੇ ਇੱਕ ਬਿੰਬ ਜ਼ਰੂਰ ਹੋਰ ਵਰਤਿਆ, ਕਹਿਣ ਲੱਗੇ ਜੇ ਕਿਤੇ ਕਾਂ ਬੋਲਦਾ ਤੇ ਉਹ ਕਾਮਣੀ, ਉਹ ਇਸਤਰੀ, ਉਹ ਦਰਸ਼ਨਾਂ ਦੀ ਅਭਿਲਾਸ਼ੀ ਕਾਂ ਨੂੰ ਜ਼ਰੂਰ ਉਡਾ ਕੇ ਕਹਿੰਦੀ ਉੱਡ ਕਿ ਜਿਸ ਰਸਤੇ ਤੋਂ ਮੇਰੇ ਪਿਆਰੇ ਨੇ ਆਉਣਾ ਮੈਨੂੰ ਉਹਦੇ ਆਉਣ ਦੀ ਕੋਈ ਖਬਰ ਦੇ। ਦੇਖੋ ਵੀ ਤਾਂ ਇੱਕ ਦਰਸ਼ਨਾਂ ਦੀ ਪਿਆਸ ਹੈ। ਪੰਥ ਨਿਖਾਰਾ ਕਾਮਨੀ, ਲੋਚਨ ਭਰੀ ਲੇ ਉਸਾਸਾ, ਅੱਖਾਂ ਪਾਣੀ ਵਿੱਚ ਭਿੱਜੀਆਂ ਨੇ ਤੇ ਪਿਆਰੇ ਦੇ ਦਰਸ਼ਨਾਂ ਵਿੱਚ ਠੰਡੇ ਖੋਕੇ ਲੈ ਰਹੇ। ਪੰਥ ਨਿਖਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਉਰ ਨਾ ਭਿੱਜੈ ਪੱਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ। ਤੇ ਉਹ ਜਗਿਆਸੂ ਕਹਿ ਰਿਹਾ, ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਇਹ ਕਾਲੇ ਕਾਂ ਤੂੰ ਉੱਠ, ਮੈਨੂੰ ਉਸ ਪਿਆਰੇ ਦੇ ਆਉਣ ਦੀ ਖਬਰ ਦੇ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੁਣ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਅਸੀਂ ਪੜ੍ਹਨੇ। ਦੇਖੋ ਉਹਨਾਂ ਨੇ ਦਰਸ਼ਨਾਂ ਦੀ ਤਾਂਘ ਵਿੱਚ ਆਪਣੀ ਮੁਬਾਰਕ ਰਸਨਾ ਤੋਂ ਕੇਵਲ ਕਾਵਕ ਰੂਪ ਨਹੀਂ ਕਹੇ, ਉਹਨਾਂ ਨੇ ਆਪਣੇ ਸਰੀਰ ਉੱਤੇ ਨੂੰ ਖੰਡਾ ਕੇ ਦੇਖਿਆ। ਉਹਨਾਂ ਦੇ ਪਵਿੱਤਰ ਸ਼ਲੋਕ ਅਸੀਂ ਪੜ੍ਹਨੇ ਆ ਕਿ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਂਗ। ਇਹਦੇ ਵਿੱਚ ਵੀ ਦਰਸ਼ਨਾਂ ਦੀ ਇੱਕ ਲਲਕ ਹੈ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਂਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਦਰਸ਼ਨਾਂ ਦੀ ਅਭਿਲਾਸ਼ਾ, ਕਹਿਣ ਲੱਗੇ ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ, ਫਿਰ ਦੇਖਣ ਕੀ ਆਸ, ਮੇਰੀਆਂ ਅੱਖਾਂ ਨੂੰ ਮਤ ਛੂਵੀ ਕਿਉਂਕਿ ਮੈਨੂੰ ਪਿਆਰੇ ਦੇ ਦਰਸ਼ਨਾਂ ਦੀ ਅਜੇ ਇੱਕ ਆਸ ਹੈ। ਹੁਣ ਇਹ ਕੱਲੇ ਸ਼ਬਦ ਨਹੀਂ, ਇੱਕ ਗੁਰਸਿੱਖ ਦਾ ਜ਼ਿਕਰ ਦਾਸ ਜ਼ਰੂਰ ਕਰੇਗਾ। ਉਂਜ ਤਾਂ ਵੈਸੇ ਜੇ ਆਪਾਂ ਬੰਦਗੀ ਕਰਨ ਵਾਲਿਆਂ ਦੇ ਜੀਵਨ ਪੜ੍ਹੀਏ, ਗੁਰੂ ਇਤਿਹਾਸ ਵਿੱਚੋਂ ਪੜ੍ਹੀਏ, ਦਰਸ਼ਨਾਂ ਦੀ ਤਾਂਗ ਲੈ ਕੇ ਅਨੇਕਾਂ ਬੈਠੇ, ਜਿਵੇਂ ਮਾਈ ਭਾਗ ਭਰੀ ਕੱਪੜਾ ਸੀ ਕੇ ਕੱਪੜਾ ਤਿਆਰ ਕਰਕੇ ਦਰਸ਼ਨਾਂ ਦੀ ਤਾਂਗ ਵਿਚ ਬੈਠੀ। ਭਾਈ ਸਾਧੂ ਤੇ ਭਾਈ ਰੂਪਾਂ ਠੰਡਾ ਪਾਣੀ ਲੈ ਕੇ ਗੁਰੂ ਦੇ ਦਰਸ਼ਨਾਂ ਦੀ ਤਾਂਗ ਚ ਬਹਿ ਗਏ। ਭਾਈ ਪੱਲੇ ਵਰਗਾ ਗੁੜ ਦੀ ਭੇਲੀ ਲੈ ਕੇ ਦਰਸ਼ਨਾਂ ਦੀ ਤਾਂਗ ਚ ਬਹਿ ਗਿਆ। ਰਾਏ ਬੁਲਾਰ ਵਰਗਾ ਆਪਣੇ ਘਰੋਂ ਬਾਹਰ ਨਿਕਲ ਕੇ ਪਿੰਡ ਦੀ ਜੂਹ ਤੋਂ ਬਾਹਰ ਦਰਸ਼ਨਾਂ ਦੀ ਤਾਂਗ ਵਿਚ ਬੈਠਾ। ਅਨੇਕਾਂ ਗੁਰਸਿੱਖ ਮਿਲਣਗੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਤਾਂਗ ਸੀ, ਉਨ੍ਹਾਂ ਅਰਦਾਸਾਂ ਕੀਤੀਆਂ ਤੇ ਮਾਲਕ ਨੇ ਪ੍ਰਤੱਖ ਦੀਦਾਰ ਵੀ ਉਨ੍ਹਾਂ ਨੂੰ ਬਖਸ਼ੇ। ਇਕ ਸਿੱਖ ਦਾ ਜ਼ਿਕਰ ਦਾਸ ਅੱਜ ਜ਼ਰੂਰ ਕਰੇਗਾ ਕਿ ਜਿਹਦੇ ਅੰਦਰ ਦਰਸ਼ਨਾਂ ਦੀ ਤਾਂਗ, ਠੀਕ ਅਸੀਂ ਪ੍ਰਮਾਣ ਦੇਈ ਜਾਵਾਂਗੇ, ਅਰਥ ਹੋਈ ਜਾਣਗੇ, ਪਰ ਮਨ ਚ ਇਕ ਖਿਆਲ ਜ਼ਰੂਰ ਆਉਂਦਾ, ਜੋ ਕੁਝ ਗੁਰੂ ਜੀ ਨੇ ਕਿਹਾ ਇਹ ਗੁਰਸਿੱਖਾਂ ਨੇ ਕਮਾਇਆ ਹੈ, ਪਹਿਲਾਂ ਵੀ ਕਮਾਇਆ, ਅੱਜ ਵੀ ਕਮਾਉਂਦੇ ਪਏ ਨੇ, ਤੇ ਭਰੋਸਾ ਕਰਿਓ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਉਣ ਵਾਲੇ ਸਿੱਖ ਪੈਦਾ ਹੀ ਹੁੰਦੇ ਰਹਿਣ ਜਿਨ੍ਹਾਂ ਨੇ ਕਮਾਇਆ ਹੈ। ਆ ਸਾਡੇ ਨਜ਼ਦੀਕ ਲਾਹੌਰ ਹੈ, ਧੰਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਨੇ। ਸਿਰ ਮੈਂ ਇੱਕ ਸੰਖੇਪ ਜੀ ਸਾਖੀ ਰੂਪ ਕਹਿ ਲੋ ਕਿਉਂਕਿ ਭਾਅ ਬਣ ਜਾਏ। ਹਜ਼ੂਰ ਸੁਲਤਾਨਪੁਰ ਲੋਧੀ ਨੇ ਤੇ ਉਥੇ ਮੋਦੀ ਦੀ ਕਾਰ ਪੈ ਕਰਦੇ ਨੇ। ਭਾਵਾਂ ਕਿ ਉਥੋਂ ਦੇ ਨਵਾਬ ਨੂੰ ਅਸੀਂ ਇਤਿਹਾਸ ਵਿਚ ਦੌਲਤ ਖਾਂ ਪੜ੍ਹਨੇ ਆ, ਪਰ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਪੜ੍ਹੋ, ਉਨ੍ਹਾਂ ਨੇ ਦੌਲਤ ਖਾਂ ਨੂੰ ਜਿੰਦ ਪੀਰ ਦੀ ਪਦਵੀ ਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਅਵਨਾਸ਼ੀ ਵੀ ਜੁੜ ਗਿਆ। ਹਜ਼ੂਰ ਮੋਦੀ ਖਾਨੇ ਵਿਚ ਕਿਰਤ ਕਰਦਿਆਂ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨੇ ਦੀ ਬੇਟੀ ਦੇ ਵਿਆਹ ਦਾ ਜ਼ਿਕਰ ਕੀਤਾ, ਕਈਆਂ ਨੇ ਕਿਸੇ ਲੋੜਵੰਦ ਦੀ ਬੇਟੀ ਦੇ ਵਿਆਹ ਦਾ ਜ਼ਿਕਰ ਕੀਤਾ। ਆਪਾਂ ਸਿਰਫ ਇੰਨੀ ਕੁ ਗੱਲ ਲੈ ਲਈਏ ਕਿ ਬੇਟੀ ਦਾ ਵਿਆਹ ਹੈ, ਉਹਦੇ ਵਾਸਤੇ ਬਸਤਰ ਚਾਹੀਦੇ ਨੇ, ਉਹਦੇ ਵਾਸਤੇ ਗਹਿਣੇ ਚਾਹੀਦੇ ਨੇ। ਹਜ਼ੂਰ ਨੇ ਭਾਈ ਭਗੀਰਥ ਨੂੰ ਸੁਲਤਾਨਪੁਰ ਤੋਂ ਲਾਹੌਰ ਭੇਜਿਆ ਹੈ। ਕਹਿਣ ਲੱਗੇ ਕੇਵਲ ਇੱਕ ਰਾਤ ਰਹਿਣਾ, ਆ ਸਾਜ਼ੋ ਸਮਾਨ ਬੇਟੀ ਵਾਸਤੇ ਲੈ ਕੇ ਆਉਣਾ। ਸਿਰਫ ਸੰਖੇਪ ਜਿਹਾ, ਭਾਈ ਭਗੀਰਥ ਲਾਹੌਰ ਗਏ ਨੇ, ਸਾਰਾ ਸਾਜ਼ੋ ਸਮਾਨ ਖਰੀਦਿਆ, ਪਰ ਪਹਿਨਾਣ ਵਾਲਾ ਚੂੜਾ ਨਹੀਂ ਮਿਲਿਆ। ਜੋ ਇਤਿਹਾਸ ਨੇ ਲਿਖਿਆ ਉਹਨੂੰ ਆਪਾਂ ਕਾਂਟ ਛਾਂਟ ਨਾ ਕਰੀਏ, ਮੇਰੀ ਇੱਕ ਬੇਨਤੀ ਹੈ, ਕਿਉਂਕਿ ਹੁਣ ਚੂੜਾ ਸ਼ਬਦ ਆ ਜਾਣਾ, ਕਈਆਂ ਦੇ ਮਨ ਚ ਇਹ ਵੀ ਆ ਜਾਣਾ ਵੀ ਚੂੜੇ ਦੀ ਵਿਆਖਿਆ ਹੋ ਗਈ। ਉਥੇ ਹੀ ਲਿਖਿਆ ਚੂੜਾ ਨਾ ਮਿਲਿਆ, ਤੇ ਅਖੀਰ ਭਾਈ ਮਨਸੁਖ ਮਿਲ ਗਏ ਭਗੀਰਥ ਨੂੰ। ਉਹਨਾਂ ਦੇ ਟਿਕਾਣੇ ਤੇ ਦੁਕਾਨ ਤੇ ਗਏ, ਭਗੀਰਥ ਜਦੋਂ ਬੈਠਾ ਤੇ ਮਨਸੁਖ ਨੂੰ ਉਹਦੇ ਬੈਠਣ ਕਰਕੇ ਹੀ ਸਕੂਨ ਮਹਿਸੂਸ ਹੋਣ ਲੱਗ ਪਿਆ, ਉਹਦੇ ਅੰਦਰ ਨੂੰ ਸੁੱਖ ਮਿਲੇ। ਸੱਚ ਹੈ ਕਿ ਕਰਨੀ ਕਮਾਣੀ ਵਾਲਾ, ਬੰਦਗੀ ਕਰਨ ਵਾਲਾ, ਸਿਮਰਨ ਵਿਚ ਭਿੱਜੀ ਹੋਈ ਰੂਹ, ਪਿਆਰਿਓ ਭਾਵੇਂ ਜ਼ਬਾਨ ਤੋਂ ਨਾਮ ਹੀ ਬੋਲੇ, ਉਹ ਕੇਵਲ ਬੈਠ ਹੀ ਜਾਏ, ਉਹਦੀ ਹਜ਼ੂਰੀ ਵਿਚ ਬੈਠਿਆ ਹੋਇਆ ਵੀ ਮਨ ਟਿਕ ਜਾਂਦਾ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਕਹਿ ਕਿ ਸਿਰਫ ਅੱਖਾਂ ਨਾਲ ਦੇਖਣ ਨਾਲ ਹੀ ਅੰਦਰ ਦੇ ਮਾੜੇ ਫੁਰਨੇ ਮਰ ਜਾਂਦੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ। ਹੁਣ ਸਿਰਫ ਦੇਖਣ ਦੀ ਗੱਲ ਕਹੀ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ, ਜਾਂ ਬਾਣੀ ਵਿਚ ਆਉਂਦਾ ਜਾਂ ਕਹਿ ਦਰਸ਼ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਸਿਰਫ ਦਰਸ਼ਨ ਕੀਤਿਆਂ ਪਾਪ ਖਤਮ ਹੋ ਗਏ, ਕੋਲ ਬੈਠਿਆਂ ਅੰਦਰ ਨਿਰਮਲਤਾ ਹੀ ਆ ਗਈ। ਭਾਈ ਭਗੀਰਥ ਬੈਠੇ ਨੇ, ਮਨਸੁਖ ਨੂੰ ਮਹਿਸੂਸ ਹੋਇਆ ਅੰਦਰ ਦਾ ਸਕੂਨ, ਅੰਦਰ ਦਾ ਸੁਖ। ਉਹਨੇ ਪੁੱਛ ਲਿਆ ਤੂੰ ਕਿਵੇਂ ਆਇਆ, ਕਿੱਥੋਂ ਆਇਆ। ਮੁੱਖ ਦੀ ਗੱਲ ਕੀ ਉਹਨੇ ਦੱਸਿਆ, ਮੈਨੂੰ ਗੁਰੂ ਨਾਨਕ ਸਾਹਿਬ ਨੇ ਭੇਜਿਆ, ਲੋੜਵੰਦ ਦੀ ਬੇਟੀ ਦਾ ਵਿਆਹ ਹੈ, ਆ ਸਾਜ਼ੋ ਸਮਾਨ ਮੈਂ ਖਰੀਦਿਆ ਪਰ ਚੂੜਾ ਨਹੀਂ ਮਿਲਿਆ। ਮਨਸੁਖ ਕਹਿੰਦਾ ਤੇਰੀਆਂ ਗੱਲਾਂ ਵਿਚ ਬੜਾ ਸੁਖ ਹੈ, ਪਰ ਚੇਤੇ ਰੱਖੀ ਅੱਜ ਪਖੰਡ ਬੜਾ ਹੀ, ਕਿਤੇ ਤੂੰ ਭੁਲੇਖੇ ਵਿਚ ਨਾ ਪੈ ਜੀ। ਮੈਂ ਵਪਾਰੀ ਪੁੱਤਰ ਹਾਂ, ਮੈਂ ਅਨੇਕਾਂ ਸੰਤ ਦੇਖੇ, ਅਨੇਕਾਂ ਧਰਮਾਤਮਾ ਦੇਖੇ, ਅਨੇਕਾਂ ਪੰਡਿਤ ਵਿਦਵਾਨ ਦੇਖੇ, ਪਰ ਪੰਚ ਬੜੇ ਹੀ, ਕਿਤੇ ਕਿਸੇ ਪਖੰਡੀ ਵਿਚ ਨਾ ਫਸ ਜਾਈ। ਤੇ ਕਹਿੰਦੇ ਨੇ ਭਾਈ ਭਗੀਰਥ ਨੇ ਕਿਹਾ ਸੱਚ ਇਹ ਵੇ ਕਿ ਤੂੰ ਅਜੇ ਤੱਕ ਪਖੰਡ ਹੀ ਦੇਖਿਆ, ਤੈਨੂੰ ਅਸਲੀਅਤ ਦੀ ਝਲਕ ਕਿਤੇ ਨੀ ਪਈ। ਜਿਸ ਦਿਨ ਮੇਰੇ ਬਾਬੇ ਦੇ ਕਿਤੇ ਸਨਮੁਖ ਆ ਕੇ ਖਲੋ ਗਿਓ, ਮਾਪਿਆਂ ਨੇ ਤੇਰਾ ਨਾਮ ਮਨ ਸੁਖ ਰੱਖਿਆ, ਅੰਦਰੋਂ ਤੂੰ ਕਲਪਿਆ ਪਏ ਉਹਦੇ ਸਨਮੁਖ ਖਲੋਈ ਤੇ ਤੂੰ ਮਨ ਸੁਖ ਬਣ ਜਾਏਗਾ, ਤੈਨੂੰ ਮਨ ਦਾ ਸੁਖ ਮਿਲ ਜਾਏਗਾ। ਇੱਕ ਸੁਣਿਓ ਬੇਨਤੀ, ਹੁਣ ਪੂਰੇ ਗੁਰੂ ਤੇ ਹੋਵੇ ਭਰੋਸਾ। ਸਿੱਖ ਗੁਰੂ ਤੇ ਮਾਣ ਕਰਕੇ ਸ਼ਬਦ ਕਹਿਦਾ, ਉਹਦੇ ਵਿੱਚ ਗੁਰੂ ਵਰਤਦਾ ਹੈ। ਮਨਸੁਖ ਨੇ ਕਿਹਾ ਜੇ ਇੰਨੇ ਭਰੋਸੇ ਨਾਲ ਕਹਿੰਦੇ ਤੇ ਮੇਰੇ ਕੋਲ ਮੇਰੀ ਬੇਟੀ ਦੇ ਵਿਆਹ ਦਾ ਚੂੜਾ ਹੈ, ਮੈਂ ਤੇਰੇ ਨਾਲ ਚੱਲਣਾ ਲੈ ਕੇ ਚੂੜਾ, ਪਰ ਸ਼ਰਤ ਇੱਕ ਕਿ ਦੇਖੀ ਮੇਰੇ ਨਾਲ ਧੋਖਾ ਨਾ ਹੋਵੇ। ਉਹਨੇ ਕਿਹਾ ਪਹਿਲਾਂ ਤੂੰ ਆਪਣੇ ਅੰਦਰ ਦੀ ਭਾਵਨਾ ਬਣਾ, ਜੇ ਤੇਰੇ ਅੰਦਰ ਤੁਰਨ ਲੱਗੀ ਬਿਰਤੀ ਇਹਵੇ ਕਿ ਪਖੰਡ ਪਰਪੰਚ ਝੂਠ ਕੁਛ ਵੀ ਸੱਚ ਨਹੀਂ, ਤੇ ਫਿਰ ਮਿਲਣਾ ਵੀ ਕੁਝ ਸੱਚ ਨਹੀਂ, ਕਿਉਂਕਿ ਜਿਹੜੇ ਕਠੋਰ ਘਿਰਦੇ ਨੇ ਉਹ ਸੱਚੇ ਗੁਰੂ ਕੋਲ ਬੈਠ ਕੇ ਵੀ ਕਈ ਵਾਰੀ ਭਿੱਜਦੇ ਨਹੀਂ ਹੁੰਦੇ। ਭਾਵਨਾ ਤਾਂ ਬਣਾ, ਕਹਿੰਦੇ ਨੇ ਚੱਲ ਪਏ। ਰਸਤੇ ਵਿੱਚ ਮਨਸੁਖ ਦੇ ਇੱਕ ਫੁਰਨਾ ਉੱਠਿਆ, ਮਨ ਨੇ ਕਿਹਾ ਮੈਂ ਗੁਰੂ ਨਾਨਕ ਸਾਹਿਬ ਨੂੰ ਤਾਂ ਮੰਨਾ। ਹੁਣ ਦੇਖਿਓ ਇਹ ਤਾਂ ਮੰਨਾ ਦਾ ਅਰਥ ਇਹ ਨਹੀਂ ਕਿ ਗੁਰੂ ਦਾ ਅੰਤ ਪਾ ਲਿਆ। ਸਾਡੀ ਸੋਚ ਹੈ ਨਾ ਨਿੱਕੀ ਜੀ, ਬੜੇ ਇਹੋ ਜਿਹਾ ਲੋਕ ਸੰਤੁਸ਼ਟ ਹੋਵੇ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਗਏ ਤੇ ਰਾਣੀ ਨੇ ਕਿਹਾ ਮੈਂ ਤਾਂ ਮੰਨਾ ਜੇ ਮੇਰੀ ਗੋਦ ਵਿੱਚ ਬੈਠਣ। ਉਹ ਪੰਡਿਤ ਲਾਲ ਚੰਦ ਨੇ ਕਿਹਾ ਮੈਂ ਤਾਂ ਮੰਨਾ ਜੇ ਗੁੰਗੇ ਤੋਂ ਕਥਾ ਕਰਾ ਦੇਣ। ਉਹ ਇਹ ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ। ਗੁਰੂ ਤਾਂ ਪਰਮੇਸ਼ਵਰ ਦਾ ਰੂਪ ਹੈ, ਉਹਦੀ ਸ਼ਕਤੀ ਦਾ ਕੋਈ ਅੰਤ ਹੀ ਨਹੀਂ। ਮਨ ਚ ਫੁਰਨਾ ਆਇਆ ਕਿ ਮੈਂ ਤਾਂ ਮੰਨਾ ਜੇ ਮੇਰਾ ਨਾਮ ਲੈ ਕੇ ਆਵਾਜ਼ ਮਾਰਨ, ਤਾਂ ਮੇਰਾ ਨਾਮ ਲੈ ਕੇ ਪੁਕਾਰਨ। ਭਾਈ ਭਗੀਰਥ ਚਲੇ ਗਏ, ਮੱਥਾ ਟੇਕਿਆ, ਮਨਸੁਖ ਨੇ ਚੂੜਾ ਪਕੜਿਆ ਸੀ ਕੱਪੜੇ ਚ ਲਪੇਟ ਕੇ, ਤੇ ਜਦੋਂ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ ਤੇ ਮਹਾਰਾਜ ਜੀ ਨੇ ਇਹਦੇ ਝੁਕਦਿਆਂ ਸਾਰ ਸ਼ਬਦ ਕਿਹਾ, ਉਹ ਭਲਿਆ ਕਿ ਮਾਪਿਆਂ ਨੇ ਨਾਮ ਮਨਸੁਖ ਰੱਖਿਆ ਕਿ ਕਦੀ ਮਨ ਦੇ ਸੁੱਖ ਨੂੰ ਮਾਣ ਕੇ ਵੀ ਦੇਖੇ। ਮਾਪਿਆਂ ਨੇ ਨਾਂ ਰੱਖਿਆ ਮਨਸੁਖ। ਤੈਨੂੰ ਪਤਾ ਮਨ ਦਾ ਚੈਨ ਕੀ ਹੈ, ਮਨ ਦਾ ਸੁੱਖ ਕੀ ਹੈ, ਮਨ ਦਾ ਟਿਕਾ ਕੀ ਹੈ? ਨਾਮ ਦਾ ਮਨ ਸੁੱਖ ਹੈ ਜਾਂ ਮਨ ਵਿੱਚ ਸੁੱਖ ਵੀ ਹੈ? ਬਸ ਇੰਨੇ ਸ਼ਬਦ ਕਹਿ ਦੂਜੀ ਉਹਨੇ ਗੱਲ ਹੀ ਕੋਈ ਨਹੀਂ ਕੀਤੀ। ਚਰਨ ਪਕੜ ਕੇ ਕਹਿੰਦਾ ਮਾਲਕਾ, ਮਾਪਿਆਂ ਨੇ ਨਾਮ ਰੱਖਿਆ ਸੀ ਤੇ ਤੇਰੇ ਕੋਲੋਂ ਨਾਮ ਦੇ ਅਰਥ ਲੈਣ ਵਾਸਤੇ ਆਇਆ। ਸਤਿਗੁਰੂ ਨੇ ਕਿਰਪਾ ਕੀਤੀ, ਆਪ ਜੀ ਨੂੰ ਗਿਆਤ ਹੋਵੇ ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖਣ ਵਾਲੇ ਪਹਿਲੇ ਸਿੱਖ ਭਾਈ ਸਾਹਿਬ ਭਾਈ ਮਨਸੁਖ ਜੀ ਨੇ। ਉਹਨਾਂ ਨੇ ਹਜ਼ੂਰ ਦੇ ਸ਼ਬਦ ਲਿਖੇ, ਬਾਣੀ ਲਿਖ ਕੇ ਸ਼ਬਦ ਨਾਲ ਲੈ ਗਏ। ਇੱਕ ਚੇਤਕ ਲੱਗੀ, ਸਿਰਫ ਪ੍ਰਕਰਨ ਤੋਂ ਦੂਰ ਨਹੀਂ ਜਾਣਾ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖੋਏ। ਸ਼ਬਦ ਲਿਖ ਕੇ ਚਲੇ ਗਏ, ਸ਼ਬਦ ਪੜ੍ਹਦੇ ਨੇ। ਆਖਰ ਵਪਾਰੀ ਏ ਜਾਂ ਪਹੁੰਚੇ ਨੇ, ਅਸੀਂ ਜਿਹਨੂੰ ਸ਼ਿਰਾ ਸਿੰਘ ਸ੍ਰੀ ਲੰਕਾ ਕਹਿੰਦੇ ਹਾਂ ਸਿੰਗਲਾ ਦੀ, ਉਥੇ ਰਾਜੇ ਦਾ ਹੁਕਮ ਹੈ ਕਿ ਵਰਤ ਰੱਖਣਾ। ਚਲੋ ਇਹ ਲਾਈਵ ਚੱਲ ਰਿਹਾ, ਮੈਂ ਇੱਕ ਬੇਨਤੀ ਤੁਹਾਨੂੰ ਸਮੂਹ ਸੰਗਤ ਨੂੰ ਕਰਦਿਆਂ, ਗੁਰਸਿੱਖੋ, ਸਿੱਖ ਵਰਤ ਰੱਖੇ ਆਪਣੀਆਂ ਇੰਦਰੀਆਂ ਦਾ। ਸਿੱਖ ਕਿਸੇ ਅਨ ਮਤ ਪਿੱਛੇ ਪੈ ਕੇ ਆਪਣੀ ਗੁਰੂ ਦੀ ਮਤ ਨੂੰ ਛੱਡ ਕੇ ਬਾਹਰ ਮੁਖੀ ਵਰਤਾਂ ਵਿੱਚ ਨਾ ਪੈ ਜਾਏ, ਇਹਦੇ ਨਾਲ ਕਦੀ ਅੰਦਰ ਦਾ ਸੁੱਖ ਨਹੀਂ ਮਿਲੇਗਾ। ਮੇਰੀ ਬੇਨਤੀ, ਜੇ ਤੁਸੀਂ ਇਸ਼ਾਰਾ ਮੇਰਾ ਸਮਝ ਗਏ ਹੋਵੋਗੇ ਕਿ ਦੇਖੋ ਉਥੇ ਬਕਾਇਦਾ ਹੁਕਮ ਸੀ ਕਿ ਵਰਤ ਰੱਖੋ। ਭਾਈ ਮਨਸੁਖ ਨੇ ਜਾ ਕੇ ਸ਼ਾਮ ਨੂੰ ਚੁੱਲਾ ਬਾਲਿਆ, ਲੰਗਰ ਤਿਆਰ ਹੋ ਗਿਆ, ਆਪ ਛਕਿਆ, ਰਾਜੇ ਨੂੰ ਦੱਸ ਦਿੱਤਾ ਗਿਆ ਤੇਰੇ ਹੁਕਮ ਦੀ ਅਦੂਲੀ। ਮੁੱਕਦੀ ਗੱਲ ਕੀ, ਭਾਈ ਮਨਸੁਖ ਨੂੰ ਇਸ ਹੁਕਮ ਅਦੂਲੀ ਵਿੱਚ ਕੈਦ ਕੀਤਾ ਗਿਆ। ਰਾਜੇ ਦੇ ਕਿਲੇ ਦੇ ਕੋਲ ਸਨ ਕਾਲ ਕੋਠੜੀਆਂ, ਕੈਦ ਵਾਲੀਆਂ ਕੋਠੜੀਆਂ। ਰਾਜਾ ਰਾਤ ਬੇਚੈਨ ਹੈ ਤੇ ਉਹਦੇ ਕੰਨਾਂ ਵਿੱਚ ਅੱਧੀ ਰਾਤ ਤੋਂ ਬਾਅਦ ਬੜੀ ਸੁਰੀਲੀ ਆਵਾਜ਼ ਪਈ। ਉਹ ਆਵਾਜ਼ ਸੀ ਭਾਈ ਮਨਸੁਖ ਦੀ। ਪੱਥਰਾਂ ਦੇ ਉੱਪਰ ਉਹ ਬੈਠੇ ਨੇ, ਮੱਛਰ ਉਹਨਾਂ ਨੂੰ ਕੱਟਣ ਦਾ ਯਤਨ ਕਰਦੇ ਨੇ। ਉਹਨਾਂ ਨੂੰ ਪੱਥਰਾਂ ਦੀ ਪਰਵਾਹ ਨਹੀਂ, ਮੱਛਰਾਂ ਦੀ ਪਰਵਾਹ ਨਹੀਂ, ਸਿਰਫ ਉਹਨਾਂ ਦੀ ਰਸਨਾ ਚ ਗੁਰੂ ਨਾਨਕ ਦੀ ਬਾਣੀ, ਹਿਰਦੇ ਵਿਚ ਗੁਰੂ ਨਾਨਕ ਸਾਹਿਬ ਦਾ ਪਿਆਰ। ਅੱਧੀ ਰਾਤ ਨੂੰ ਜਦੋਂ ਮਿੱਠੀ ਆਵਾਜ਼ ਵਿਚ ਉਹਨਾਂ ਸ਼ਬਦ ਗਾਏ ਤੇ ਸ਼ਿਵਨਾਭ ਨੇ ਪੁੱਛਿਆ, ਇਹ ਕੌਣ ਜਿਹੜਾ ਅੱਧੀ ਰਾਤ ਨੂੰ ਇੰਨਾ ਮਿੱਠਾ ਗਾ ਰਿਹਾ? ਤੇ ਨੌਕਰ ਨੇ ਕਿਹਾ, ਰਿਜ਼ਕ ਦਾਤਾ, ਇਹ ਉਹ ਕੈਦੀ ਹੈ ਜਿਨੇ ਕੱਲ ਹੁਕਮ ਦੀ ਅਦੂਲੀ ਕੀਤੀ, ਉਹਨੂੰ ਕੈਦ ਖਾਨੇ ਵੀ ਸੱਟਿਆ ਗਿਆ, ਦਰਵਾਜ਼ੇ ਖੋਲ ਦਿੱਤੇ ਰਾਤ ਨੂੰ। ਭਾਈ ਮਨਸੁਖ, ਸ਼ਿਵਨਾਭ ਉਹਦੇ ਸਾਹਮਣੇ ਖਲੋਤਾ ਤੇ ਕਹਿੰਦੇ ਨੇ ਹੱਥ ਜੁੜ ਗਏ ਉਹਦੇ, ਜੀਵਨ ਨੂੰ ਨਮਸਕਾਰਾ ਹੁੰਦੀਆਂ ਨੇ। ਮੈਂ ਇੱਕ ਬੇਨਤੀ ਕਰਾਂ, ਆ ਸੜਕ ਉੱਤੇ ਤੁਰੇ ਜਾਓ, ਪਾਣੀ ਤਾਂ ਸੜਕ ਦੇ ਥੱਲੇ ਵੀ ਏ, ਪਰ ਸੜਕ ਉੱਤੇ ਕਦੀ ਕਿਸੇ ਨੇ ਬੁੱਕ ਮਨਾ ਕੇ ਪਾਣੀ ਤਾਂ ਨਹੀਂ ਮੰਗਿਆ? ਕਿ ਜ਼ਮੀਨ ਦੇ ਥੱਲੇ ਪਾਣੀ ਨਹੀਂ? ਪਾਣੀ ਹੈ, ਪਰ ਬੁੱਕ ਉੱਥੇ ਕੀਤੇ ਜਾਂਦੇ ਨੇ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ। ਰੱਬ ਤਾਂ ਸਰਬ ਵਿਆਪੀ ਹੈ, ਪਰ ਜਿਹਦੇ ਸੀਨੇ ਵਿੱਚੋਂ ਪ੍ਰਗਟ ਹੋ ਕੇ ਝਲਕਾਂ ਮਾਰੇ, ਹੱਥ ਉੱਥੇ ਜੋੜੇ ਜਾਂਦੇ। ਉਹਨੇ ਸਿਰਫ ਹੱਥ ਜੋੜੇ, ਸ਼ਿਵਨਾਭ ਦੇ ਹੱਥ ਜੁੜ ਗਏ। ਭਾਈ ਮਨਸੁਖ ਨੂੰ ਕਹਿੰਦਾ ਮੇਰੇ ਕੋਲ ਸਹੂਲਤਾਂ ਬਹੁਤ ਨੇ। ਭਾਈ ਮਨਸੁਖ ਕਹਿੰਦੇ ਨੇ ਪਰ ਤੇਰੇ ਕੋਲ ਸੁੱਖ ਨਹੀਂ। ਉਹ ਕਹਿੰਦਾ ਸਹੂਲਤ ਤੇ ਸੁੱਖ? ਕਹਿੰਦਾ ਸਹੂਲਤ ਵਿੱਚ ਤੇਰੇ ਕੋਲ ਗਲੀਚੇ ਬਹੁਤ ਸੋਹਣੇ ਨੇ, ਤੇਰੇ ਕੋਲ ਬਿਸਤਰੇ ਬੜੇ ਸੋਹਣੇ ਨੇ, ਪਰ ਸਹੂਲਤ ਦਾ ਨਾਮ ਬਿਸਤਰੇ ਹੈ, ਸੁੱਖ ਦਾ ਨਾਮ ਨੀਂਦ ਹੈ। ਜੇ ਸੁੱਖ ਹੋਵੇਗਾ ਤੇ ਨੀਂਦ ਆਵੇਗੀ। ਤੇਰੇ ਕੋਲ ਧਨ ਬਹੁਤ ਤੇ ਸਹੂਲਤਾਂ ਨੇ, ਖਾਤੀ ਘੋੜੇ ਬਹੁਤ ਨੇ, ਤੇਰੇ ਕੋਲ ਛਪਾਈ ਬਹੁਤ ਨੇ, ਪਰ ਚੇਤੇ ਰੱਖੀ ਬੇਚੈਨ ਤੂੰ ਤਾਂ ਵੀ ਏ, ਇੰਨਾ ਕੁਝ ਲੈ ਕੇ ਵੀ ਤੇਰੇ ਅੰਦਰ ਸਕੂਨ ਨਹੀਂ। ਉਹਨੇ ਕਿਹਾ ਮੈਨੂੰ ਦੱਸ ਹੋਏ, ਤੂੰ ਪੱਥਰਾਂ ਉੱਤੇ ਬੈਠਾ ਵੀ ਖੁਸ਼ੀ ਦੇ ਗੀਤ ਗਾਉਣਾ? ਭਾਈ ਮਨਸੁਖ ਨੇ ਦੇਖੋ ਦੀਵੇ ਤੋਂ ਦੀਵਾ ਬਲਦਾ। ਮਨਸੁਖ ਨੇ ਕਿਹਾ ਸੁਣ ਉਹ ਰਾਜਨ, ਮੇਰੇ ਗੁਰੂ ਨੇ ਇੱਕ ਮੋਦੀ ਖਾਨਾ ਖੋਲਿਆ, ਲੋਕਾਂ ਦੀ ਨਜ਼ਰ ਵਿੱਚ ਸ਼ਾਇਦ ਉਹ ਅਨਾਜ ਪਿਆ ਵੰਡਦਾ, ਉਹ ਵਸਤਰ ਪਿਆ ਵੰਡਦਾ। ਸੱਚ ਇਹ ਵੀ ਜਿਹੜਾ ਉਹਨੇ ਮੋਦੀ ਖਾਨਾ ਖੋਲਿਆ, ਜਿਹੜਾ ਉਹਦੇ ਅੱਗੇ ਝੋਲੀ ਅੜ ਜਾਏ, ਉਹਦੀ ਝੋਲੀ ਵਿੱਚ ਲੋਕ ਪਰਲੋਕ ਦਾ ਸੁੱਖ ਬਹਿ ਜਾਂਦਾ। ਉਹਨੇ ਕਿਹਾ ਮੈਂ ਮਿਲ ਸਕਣਾ? ਮੈਨੂੰ ਨਾਲ ਲੈ ਚੱਲ, ਮੈਂ ਇਸ ਤੁਕ ਤੇ ਆਉਣਾ ਚਾਹੁੰਦਾ, ਮੇਰੇ ਸ਼ਾਹਾਂ ਮੈਂ ਹਰ ਦਰਸ਼ਨ ਸੁਖੋਏ। ਕਹਿੰਦਾ ਮੈਨੂੰ ਨਾਲ ਲੈ ਚੱਲ। ਭਾਈ ਮਨਸੁਖ ਕਹਿੰਦਾ ਬੜੀ ਦੂਰੀ, ਬਸ ਇੱਕ ਕੰਮ ਕਰੀ, ਤੂੰ ਸ਼ਬਦ ਤੈਨੂੰ ਦੱਸਣਾ, ਰੋਜ਼ ਸ਼ਬਦ ਪੜ੍ਹੀ, ਰੋਜ਼ ਬਾਣੀ ਪੜ੍ਹੀ। ਤੇ ਮੈਂ ਤਾਂ ਆਰੰਭ ਵਿੱਚ ਭੂਮਿਕਾ ਵਿੱਚ ਕਿਹਾ ਕਿ ਪਿਆਰੇ ਦੀਆਂ ਗੱਲਾਂ ਸੁਣ ਕੇ ਸਵਰ ਸਰਵਣ ਦਰਸ਼ਨ ਦੀ ਰਾਹੀਂ ਪ੍ਰਤੱਖ ਦੀਦਾਰ ਦੀ ਝਲਕ ਪੈਂਦੀ ਹੈ। ਉਹਨੇ ਸ਼ਬਦ ਸਮਝਾ ਦਿੱਤੇ, ਨਾਲ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਦੱਸ ਦਿੱਤੀਆਂ, ਮੇਰੇ ਸਤਿਗੁਰੂ ਐਸੇ ਨੇ, ਮੇਰੇ ਸਤਿਗੁਰੂ ਐਸੇ ਨੇ। ਤੇ ਗੁਰਮੁਖੋ ਚਾਹੀਦਾ ਵੀ ਇਹ ਵੇ, ਅੱਜ ਹਾਲਾਤ ਇਹੋ ਜਿਹਾ ਹੋ ਚੁੱਕੇ ਨੇ, ਜਦੋਂ ਦੋ ਸੁੱਖ ਮਿਲ ਸਿੱਖ ਮਿਲਦੇ ਨੇ ਨਾ, ਤੇ ਜਿਹੜਾ ਤੀਜਾ ਗੈਰ ਹਾਜ਼ਰ ਉਹਦੀ ਨਿੰਦਿਆ ਸ਼ੁਰੂ ਹੋ ਜਾਂਦੀ। ਨਹੀਂ, ਦੋ ਸਿੱਖ ਮਿਲਣ ਤੇ ਗੁਰੂ ਦੀ ਯਾਦ ਆਵੇ, ਦੋ ਸਿੱਖ ਮਿਲਣ ਤੇ ਬਾਣੀ ਦੀ ਯਾਦ ਆਵੇ, ਦੋ ਸਿੱਖ ਮਿਲਣ ਤੇ ਜਦੋਂ ਇੱਕ ਦੂਜੇ ਤੋਂ ਉੱਠਣ, ਉਹਨਾਂ ਅੰਦਰ ਪ੍ਰੇਮ ਉਛਾਲੇ ਮਾਰਦਾ ਹੋਵੇ। ਕਹਿਣ ਲੱਗੇ ਤੂੰ ਯਾਦ ਕਰ। ਕਹਿੰਦਾ ਯਾਦ ਕੀਤਿਆਂ? ਕਹਿੰਦੇ ਨੇ ਯਾਦ ਕਰ, ਸੱਚ ਇਹ ਵੇ ਕਿ ਗੁਰੂ ਨਾਨਕ ਸਾਹਿਬ ਇੱਕ ਦਿਨ ਪ੍ਰਤੱਖ ਦਰਸ਼ਨ ਤੈਨੂੰ ਜ਼ਰੂਰ ਦੇਣਗੇ। ਉਹਨੇ ਸਿਮਰਨ ਸ਼ੁਰੂ ਕਰ ਦਿੱਤਾ ਜੀ, ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਅਵਸਥਾ ਇੰਨੀ ਬੈਰਾਗੀ ਹੋ ਗਈ ਕਿ ਰਾਜੇ ਸ਼ਿਵਨਾਭ ਨੇ ਰਾਜ ਛੱਡਿਆ, ਮਹਿਲ ਛੱਡਿਆ ਤੇ ਬਾਹਰ ਆ ਕੇ ਬੈਠ ਗਿਆ। ਸਿਰਫ ਬੈਰਾਗ ਵਿੱਚ ਰੋਈ ਜਾਂਦਾ। ਹੁਣ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਪੜ੍ਹੋ ਤੇ ਇੱਕ ਡੱਖਣੇ ਵਿੱਚ ਬਚਨ ਹੁੰਦਾ, ਦੇਖਣ ਕੋ ਮੁਸ਼ਤਾਕ ਮਾਰੂ ਡੱਖਣੇ, ਮੈਂ ਉਤਾਵਲਾ ਹਾਂ ਤੇਰੇ ਦੀਦਾਰ ਕਰਨ ਲਈ। ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਮੇਰੇ ਪਿਆਰੇ ਇੱਕ ਵਾਰੀ ਝਲਕ ਤਾਂ ਦਿਖਾ। ਤੇਰੇ ਸਰੂਪ ਦੇ ਸਾਰੇ ਗੁਣ ਬਿਆਨ ਕਰਦੇ ਨੇ, ਇੱਕ ਵਾਰੀ ਅੱਖਾਂ ਨੂੰ ਦਰਸ਼ਨ ਤਾਂ ਦੇ। ਜੇ ਆਂਖੇ ਨਹੀਂ, ਯੇ ਆਂਖੇ ਨਹੀਂ ਹੈ ਫਕੀਰ ਕੀ, ਯੇ ਆਂਖੇ ਨਹੀਂ ਹੈ ਚਿਹਰੇ ਪੇ ਤੇਰੇ ਫਕੀਰ ਕੇ, ਦੋ ਠੀਕਰੇ ਹੈ ਬੀਕ ਕੇ ਦੀਦਾਰ ਕੇ ਲਈ। ਇਹ ਅੱਖਾਂ ਨਹੀਂ, ਦੋ ਖੱਪਰ ਨੇ ਤੇਰੇ ਦਰਸ਼ਨਾਂ ਲਈ। ਸਤਿਗੁਰੂ ਕਹਿੰਦੇ ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਫਿਰਦਾ ਖਿੱਤਾ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ, ਇੱਕ ਵਾਰੀ ਦਰਸ਼ਨਾਂ ਦੀ ਝਲਕ ਦੇ। ਹੁਣ ਸ਼ਿਵਨਾਭ ਬੈਠਾ ਹੈ, ਗੁਰੂ ਨੂੰ ਚੇਤੇ ਕਰਦਾ ਹੈ, ਤੇ ਸਿਆਣੇ ਵਜ਼ੀਰ ਲੋਕ ਆ ਗਏ। ਹੁਣ ਇੱਥੇ ਵੀ ਸਮੱਸਿਆ ਖੜੀ ਹੋ ਜਾਂਦੀ ਏ, ਬਿਰਹਾ ਦੀ ਆਪਣੀ ਅਵਸਥਾ ਹੈ ਤੇ ਅਕਲ ਵਾਲਿਆਂ ਦੀ ਆਪਣੀ ਅਵਸਥਾ ਹੈ। ਕਈ ਵਾਰੀ ਅਕਲ ਵਾਲੇ ਬਿਰਹਾ ਦੀ ਗੱਲ ਕਰਦੇ ਨੇ, ਪਰ ਬਿਰਹਾ ਹੰਡਾਇਆ ਨਹੀਂ ਹੁੰਦਾ। ਜਿੱਦਣ ਕਿਸੇ ਤੇ ਬਿਰਹਾ ਆਉਂਦਾ ਤੇ ਅਕਲ ਵਾਲੇ ਉਹਨੂੰ ਰੋਕਣ ਤੁਰ ਪੈਂਦੇ ਨੇ, ਛੱਡ ਤੂੰ ਕਿਹੜੇ ਭਰਮ ਵਿੱਚ ਪੈ ਗਿਆ, ਤੈਨੂੰ ਤਾਂ ਇੱਕ ਜਨੂਨ ਹੋ ਗਿਆ। ਸੱਚ ਇਹ ਵੇ ਜਨੂਨ ਤੋਂ ਬਿਨਾਂ ਕਦੀ ਮੰਜ਼ਿਲ ਮਿਲਦੀ ਵੀ ਨਹੀਂ ਹੁੰਦੀ, ਜਨੂਨ ਤੋਂ ਬਿਨਾਂ ਕਦੀ ਕੁਛ ਮਿਲਿਆ? ਹੁਣ ਉਹ ਬੈਠੇ ਨੇ, ਇੱਥੇ ਇੱਕ ਸਿੱਖ ਵਿਦਵਾਨ ਨੇ 4-17 ਕਵਿਤਾ ਦੀਆਂ ਲਿਖੀਆਂ ਨੇ ਕਿ ਦਰਸ਼ਨ ਦੇ ਸਬੰਧ ਵਿੱਚ। ਅੱਜ ਵਜ਼ੀਰ ਆਏ, ਮੰਤਰੀ ਆਏ, ਉਹਨਾਂ ਕਿਹਾ ਰਾਜਨ ਤੈਨੂੰ ਹੋਇਆ ਕੀ, ਤੈਨੂੰ ਘਰ ਚੰਗਾ ਨਹੀਂ ਲੱਗਦਾ, तेनू राज भाग चंगा नहीं लगता, असी देखने आ तू कई दिनों का उदास है। उस वक्त उन्हें एक शब्द कहा, कहिंदा मेरे अंदर नू कोई ठग के लै गया। वो शब्द ने पंजाबी दियां चार सत्रां ने कि मन सुख जो इत्थे आया सी वो मन दे सुख सिखा गया, मन सुख जो इत्थे आया सी वो मन दे सुख सिखा गया, रस झूंझ विच मस्त सी वो, मैनू भी चेतक ला गया, मेरे उजड़े वीरान दिल दे अंदर एक दी याद वसा गया, कोई धू कलेजे पा गया, कोई विरहों की शो लगा गया। वो कहिंदा सी कर याद तू बस त्रुट के ही आ जावेगा, दसो नी मेरा वालड़ा बाबा नानक कद मेरा आवे। हुण देखो एक तांग है, दर्शना दी एक बेबलता है, इनू गुरु रामदास जी ने भी बाणी विच कहा ते फुरमायो ने, हजूर ने फुरमाया हर दर्शन को मेरा मन बहु तपता जो त्रिखा वंत बिन नीर, मेरा मन प्रेम लगो हर तीर, हमरी बेदन हर प्रभ जाने मेरे मन अंतर की पी। दर्शना दी एक तांग है, सतगुरु गुरु रामदास अज पहला बचन यही किया तुक विच, मेरे शाह हे मेरे पातशाह हे मेरे वाहगुरु, मैं हर दर्शन सुख होए बस मेरे अंदर दा सुकून, तू एक बारी झलक दे जा, एक बारी अपने दर्शन दे जा। ते एक तुक दास ने पढ़ी सी, मैं लख विड़ते साहिबा जे बिंद बुलाइया। कई बारी बंदा कहिंदा सी लखां रुपये साल च वटे, कहन लगे दुनिया दी दौलत एक पासे, एक बारी दर्शन दे के मुंह तो बोल ता सही, तेरे बोल मैनू मिल जान ते मैं लखां वट जावां। सतगुरु ने पहला बचन असी अर्थ भी नाल करी जाइए, ते दास दी एक इच्छा हुंदी है कि जो शब्द आया ना आपां शब्द दे दायरे चो बाहर ना निकलिए, क्योंकि शब्द दे अर्थ कथा दा भाव ही इह वे कि जो गुरु जी ने कहा वो साडे वास्ते एक दायरा बना दिता है कि तुसी इस दायरे विच रहो। पहला बचन है मेरे शाह, इहदा अर्थ मेरे पातशाह, मैं हर दर्शन सुख होए मैनू तेरे दर्शना विच तेरे दीदार विच आत्मक सुख मिलदा है। अगली तो फिर पढ़ो,
हमरी बेदन तू जानता साहा, अवर क्या जानना है कोए।
हमरी बेदन तू जानता साहा, बेदन दा अर्थ है पीड़ा, हमरी दा अर्थ है असाडी, तू जानता तू चंगी तरह जानना है मेरे शाह मेरे पातशाह, ए अंदर दी जड़ी मेरे पीड़ा पैदा हुई है दूजे नु पता नहीं, ए पीड़ा ता केवल तू ही जानना है। देखो ए एक अवस्था ऐसी है, मैं अर्ज कीती अकल वाला बंदा सिर्फ दिमागी पद्धर ते सोचन वाला वो कई बारी कहिंदा शदाई हो गया, ते मैं कहिंदा जिन्ना ने रब नु पाया सारिया नु लोकां पहला शदाई आख्या, साजे शदाई पुणे तो बिना मंजिल भी नहीं मिलती। मेरे बाबा मैं बौरा सब खलक सियानी मैं बौरा, बाबे नानक ने कहा भया दीवाना शाह का नानक बौराना, हो हर बिन और न जाना। बाबे नामदेव ने कहा मैं बौरी मेरा राम पतार, रच रच ताको करूं श्रृंगार। हमरी बेदन मेरे इस दर्शना दी तांग दी जड़ी पीड़ा है ना, ये केवल तू जानना, इस पीड़ा नू कोई होर नहीं जान सकता। देखो ये जड़ा दर्द है इनू गुरु रामदास जी ने अणियाला तीर किया, अणिया अणिया वाला तीर जड़ा वज जाए कटना बड़ा मुश्किल है। बाणी विच असी रोज सुनने आसा की वार नाले बचन, हर प्रेम बाणी मन मारिया अणियाले अणिया राम राजे, जिस लागी पीर परम की सो जाने जरिया, जिन्नू पीड़ ए लगी जिन्ना अंदर उम्र थल से ही जानन सूलियां। असल च एक फोड़ा है जिदे अंदर उम्र थल पैदा हो जाए, सच एवे ओनू पता है कि पीड़ दी चीज की है। जे मान लो किसे दे पेट विच उम्र थल है, फोड़ा है जिन्हू आप अजकल अलसर शब्द भी वरतने हैं, पेट विच फोड़ा है ते कोल एक बंदा सुता है मंजी दे ओदे नाल ही, जिन्हू फोड़ा है वह रात नू उठ के खाए करदा, वह कदी कदी पीड़ा विच बेबल होके रोंदा है, ते जिहड़ा कोल पिया कहिंदा इहदे कोल अज तो बाद नहीं सौना, ना रात ए चैन पिया ना मेनू सौन दिता, सारी रात ए बोली गया है ਹੁਣ ਜਿਹਨੂੰ ਪੀੜਾ ਉਹ ਕਹਿੰਦਾ ਭਰਾਵਾ ਇਹ ਦਰਦ ਤਾਂ ਮੈਨੂੰ ਪਤਾ ਜਿਹਦੇ ਰੋਗ ਤਨ ਨੂੰ ਲੱਗਾ ਤੈਨੂੰ ਕੀ ਪਤਾ ਕਿ ਪੀੜਾ ਕੀ ਗੁਰਮੁਖੋ ਤਨ ਦੀ ਪੀੜਾ ਕਿਸੇ ਨੂੰ ਲੱਗ ਜਾਏ ਤੇ ਉਹਦੇ ਰੋਗ ਨੂੰ ਕੇਵਲ ਉਹ ਜਾਣਦਾ ਜਿਹਨੂੰ ਦਰਦ ਲੱਗੀ ਤੇ ਜਿਹਦੇ ਅੰਦਰ ਬਿਰਹਾ ਦੀ ਪੀੜਾ ਪੈਦਾ ਹੋ ਜਾਏ ਉਹਨੂੰ ਜੇ ਜਾਂ ਤਾਂ ਕਰਤਾਰ ਜਾਣਦੇ ਤੇ ਜਾਂ ਜਿਹਨੂੰ ਲੱਗ ਜਾਏ ਉਹ ਜਾਣਦਾ ਦੂਜੇ ਨੂੰ ਕੀ ਪਤਾ ਹਮਰੀ ਬੇਦਨ ਤੂੰ ਜਾਣ ਤਾਂ ਮੇਰੇ ਸ਼ਾਹਾਂ ਮਹਾਰਾਜ ਜੀ ਨੇ ਬਾਣੀ ਵਿਚ ਕਿਹਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਰ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਤਾ ਮਨ ਕੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਦੂਜੇ ਨੂੰ ਪੀਰ ਦਾ ਕੀ ਪਤਾ ਸੋਕਤ ਜਾਣੇ ਪੀਰ ਪਰਾਈ ਹਮਰੀ ਬੇਦਨ ਤੂੰ ਜਾਣ ਤਾਂ ਮੇਰੇ ਸ਼ਾਹਾਂ ਸੋਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਜਿਹਦੇ ਅੰਦਰ ਮਾਲਕਾ ਤੂੰ ਇਹ ਦਰਦ ਹੀ ਨੀ ਪਾਇਆ ਉਹਨੂੰ ਪੀੜਾ ਦਾ ਕੀ ਪਤਾ ਬੜਾ ਸੋਹਣਾ ਇੱਕ ਬਚਨ ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ ਤੇ ਮੈਂ ਹਰ ਸਾਲ ਯਤਨ ਕਰਨਾ ਜਦੋਂ ਵਿਚਾਰ ਕਰਨਾ ਵਾ ਉਹਨਾਂ ਦੀ ਹਾਜ਼ਰੀ ਸ਼ਬਦ ਰਾਹੀਂ ਜ਼ਰੂਰ ਲਵਾਉਣਾ ਤੇ ਇਹ ਫਰਜ਼ ਵੀ ਬਣਦਾ ਸਾਡਾ ਕਿ ਉਹ ਤਿੰਨ ਦਹਾਕੇ ਤੋਂ ਵੱਧ ਸਮਾਂ ਗੁਰੂ ਰਾਮਦਾਸ ਦੇ ਦਰ ਤੇ ਸ਼ਬਦ ਵਿਚਾਰ ਦੀ ਸੇਵਾ ਕਰਦੇ ਰਹੇ ਉਹ ਇੱਕ ਬਚਨ ਕਹਿੰਦੇ ਹੁੰਦੇ ਸਨ ਲਿਖਤ ਵਿੱਚ ਵੀ ਪੀੜ ਦੇ ਸਬੰਧੀ ਉਹ ਕਹਿੰਦੇ ਸਨ ਕਿ ਜਿਸ ਨੇ ਆਪਣੀ ਗੋਦ ਵਿੱਚ ਲਾਲ ਨੂੰ ਖਿਡਾਇਆ ਹੈ ਸੰਤਾਨ ਨੂੰ ਖਿਡਾਇਆ ਉਹਨੂੰ ਪਤਾ ਹੈ ਪ੍ਰਸੂਤ ਦੀ ਪੀੜਾ ਕੀ ਹੈ ਜਿਸ ਨੇ ਸੰਤਾਨ ਨੂੰ ਜਨਮ ਨਹੀਂ ਦਿੱਤਾ ਉਹਨੂੰ ਪ੍ਰਸੂਤ ਦੀ ਪੀੜਾ ਦਾ ਕੋਈ ਪਤਾ ਨਹੀਂ ਜਿਨ੍ਹਾਂ ਨੇ ਬਿਰਹਾ ਨੂੰ ਖੰਡਾਇਆ ਪਤਾ ਉਹਨਾਂ ਨੂੰ ਇਹ ਪੀੜਾ ਕੀ ਹੈ ਤੇ ਜਿਹਦੇ ਅੰਦਰ ਕਦੀ ਬੈਰਾਗ ਪੈਦਾ ਹੀ ਨਹੀਂ ਹੋਇਆ ਉਹਨੂੰ ਪਤਾ ਕਿ ਅੰਦਰ ਦੀ ਵੇਦਨਾ ਕੀ ਹੈ ਉਹ ਪੀੜਾ ਮਹਾਰਾਜ ਕਹਿੰਦੇ ਨੇ ਖਮਰੀ ਬੇਦਨ ਤੂੰ ਜਾਣ ਤਾਂ ਮੇਰੇ ਸ਼ਾਹਾਂ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਤਾ ਮਨ ਕੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਹਾਂ ਸਾਡਾ ਸੁਭਾਅ ਇੱਕ ਹੈ ਕਿ ਜਦੋਂ ਕੋਈ ਬੈਰਾਗੀ ਹੋ ਜਾਂਦਾ ਨਾ ਪਹਿਲਾਂ ਵੀ ਤੇ ਅੱਜ ਵੀ ਲੋਕ ਕਹਿੰਦੇ ਨੇ ਇੰਜ ਲੱਗਦਾ ਜਿਵੇਂ ਮੈਂਟਲੀ ਅਪਸੈਟ ਹੋ ਗਿਆ ਹੋਵੇ ਲੋਕ ਸ਼ਦਾਈ ਕਹਿਣ ਲੱਗ ਪੈਂਦੇ ਸੱਚੀ ਇਹ ਬਾਹਰ ਮੈਨੂੰ ਇੱਕ ਸੱਜਣ ਵੀ ਮਿਲਿਆ ਉਹਦੇ ਉੱਤੇ ਰੱਬ ਦੀ ਬੜੀ ਦਇਆ ਚਲੋ ਉਹਦੇ ਉੱਤੇ ਕਿਰਪਾ ਵਰਤਣ ਲੱਗੀ ਉਹ ਸਾਡੇ ਵਰਗਾ ਕੋਈ ਗਿਆਨੀ ਟੱਕਰ ਗਿਆ ਉਹਨੇ ਕਿਹਾ ਮੈਨੂੰ ਇਸ ਤਰ੍ਹਾਂ ਕੁਝ ਹੁੰਦਾ ਹੈ ਉਹ ਕਹਿੰਦਾ ਇੰਜ ਲੱਗਦਾ ਤੇਰਾ ਬਲੱਡ ਪ੍ਰੈਸ਼ਰ ਵੱਧ ਗਿਆ ਤੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾ ਹੁਣ ਜਿਹੜਾ ਬੰਦਾ ਫਿਜ਼ੀਕਲ ਤੌਰ ਤੱਕ ਸੀਮਿਤ ਹੈ ਉਹਦੇ ਲਈ ਕੁਝ ਗੱਲਾਂ ਨਹੀਂ ਪਹਿਲਾਂ ਵੀ ਜਦੋਂ ਕਿਸੇ ਅੰਦਰ ਬਿਰਹਾ ਉੱਠਿਆ ਤੇ ਅਕਲ ਵਾਲੇ ਲੋਕਾਂ ਨੇ ਕਿਹਾ ਇਹਨੂੰ ਸਰੀਰ ਦੀ ਬਿਮਾਰੀ ਪਰ ਬਿਰਹਾ ਵਾਲੇ ਨੇ ਕਿਹਾ ਉਹ ਝੱਲੇ ਲੋਕੋ ਮੇਰੀਆਂ ਨਬਜ਼ਾਂ ਪਕੜ ਕੇ ਕੀ ਟਟੋਲ ਦਿਓ ਜਿਹੜੀ ਪੀੜ ਅੰਦਰ ਹੈ ਉਹਨੂੰ ਤਾਂ ਕੇਵਲ ਰੱਬ ਜਾਣਦਾ ਹਮਰੀ ਬੇਦਨ ਤੂੰ ਜਾਣ ਤਾਂ ਮੇਰੇ ਸ਼ਾਹਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਤੁਸੀਂ ਸ਼ਲੋਕ ਸਮਝ ਗਏ ਹੋ ਕਿ ਵੈਦ ਬੁਲਾਇਆ ਵੈਦਗੀ ਹਮਰੀ ਬੇਦਨ ਤੂੰ ਜਾਣ ਤਾਂ ਮੇਰੇ ਸ਼ਾਹਾਂ ਦੂਜੇ ਨੂੰ ਕੀ ਪਤਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ ਭੋਦਾ ਭੋਲਾ ਵੈਦ ਨਾ ਜਾਨੀ ਕਰਕ ਕਲੇਜੇ ਮਾਖ ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ ਇੱਕ ਮੁਸਲਮਾਨ ਨੇ ਗੁਰੂ ਸਾਹਿਬ ਦੇ ਸ਼ਲੋਕ ਦੀ ਤਰਜਮਾ ਕੀਤਾ ਉਰਦੂ ਵਿਚ ਉਹਨੇ ਇੱਕੋ ਸ਼ਲੋਕ ਦਈ ਅਸੀਂ ਪੜਿਆ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ ਭੋਲਾ ਵੈਦ ਨਾ ਜਾਨੀ ਕਲਕ ਕਰਕ ਕਲੇਜੇ ਮਾਖੇ ਪਰ ਉਹਨੇ ਕਿਹਾ ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਿਹਾ ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ ਮੇਰੀ ਤਾਂ ਪੀੜ ਉੱਠੀ ਏ ਪਿਆਰੇ ਦੇ ਬਿਰਹਾ ਦੀ ਤੇ ਤੂੰ ਪਕੜ ਕੇ ਟੂਟੀਆਂ ਲਾਈ ਬਹਿਨਾ ਕਦੀ ਸਿਰ ਨੂੰ ਕਿਤੇ ਹੱਥਾਂ ਪੈਰਾਂ ਨੂੰ ਵੇਖੀ ਜਾਂਦਾ ਲਾਓ ਜੀ ਹਾਰਟ ਦੀ ਬੀਪ ਦੇਖੋ ਜੀ ਇਹਦਾ ਬਲੱਡ ਪ੍ਰੈਸ਼ਰ ਦੇਖੋ ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹਾ ਹੇ ਮੇਰੇ ਵਾਹਿਗੁਰੂ ਜੀ ਇਸ ਪੀੜਾ ਨਾ ਤੂੰ ਤੂੰ ਜਾਣਨਾ ਹੈ ਉਹ ਦੂਜੇ ਨੂੰ ਕੀ ਪਤਾ ਦੂਜੇ ਵਾਸਤੇ ਤਾਂ ਝੱਲ ਪੁਣਾ ਹੈ ਜੂਦੇ ਵਾਸਤੇ ਤਾਂ ਸ਼ਦਾਈ ਪੁਣਾ ਹੈ ਦੂਜੇ ਵਾਸਤੇ ਤਾਂ ਜਨੂਨ ਹੈ ਮਹਾਰਾਜ ਇਹ ਬਚਨ ਮੁਕੰਮਲ ਪਹਿਲੀਆਂ ਤੁਕਾਂ ਕਰ ਰਹੇ ਨੇ ਕਿ ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹਾਂ ਅੱਗੇ ਪੜੋ ਜੀ
ਅਵਰ ਕਿਆ ਜਾਣਨਾ ਕੋਏ
ਅਵਰ ਕਿਆ ਜਾਣਨਾ ਕੋਏ ਅਵਰ ਦਰ ਤੇ ਦੂਜਾ ਕਿਆ ਜਾਣਨਾ ਕੋਏ ਇਸ ਪੀੜ ਨੂੰ ਜਾਂ ਤੂੰ ਜਾਣ ਤੇ ਜਾਂ ਮੈਂ ਜਾਣਾ ਬਾਕੀਆਂ ਨੂੰ ਕੀ ਪਤਾ ਹੈ ਪੀੜ ਕੀ ਹੈ ਦੂਸਰੇ ਕਿਸੇ ਨੂੰ ਕੋਈ ਪਤਾ ਨਹੀਂ
ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ
ਮੇਰੇ ਵਾਹਿਗੁਰੂ ਜੀ ਤੁਸੀਂ ਸੱਚੇ ਹੋ मेरे पातशाह जी आप जी सच्चे खो सदीव कार रहन वाले खो।
तेरा किया सच सब होए,
जो कुछ तू कीता है ना तेरा किया
सच सब होए,
तेरा कीता होया हर काम ही सच है। हुण इत्थे थोड़ा जिहा आपां रुक जरूर जाइए। बाणी विच एक बचन हुंदा है कि कूड़ राजा कूड़ परजा कूड़ सब संसार, यह झूठा इन्हें टुट जाना बिनस जाना। पर इत्थे आया है तेरा किया सच सब होए, इहदे अर्थ ने परमात्मा दो कुछ तू करना पे, तेरे करन विच कोई उकाई नहीं कोई ऊणताई नहीं, जो कुछ तू करना पे वह सत ही हुंदा पिया। तेरे करन विच कोई उकाई नहीं कोई ऊणताई नहीं कोई घाटा नहीं,